कर्म कुटलता जन्म कुपाती राम सैया जी के जीवना मोरे नाम सारो मैं जान तेरा मेरी हरो दस जान करो सुभाई चरण छाडो शरीर कल जाई कर दास करो तेरी संभाल देख मिलो जान का नाम लंबा मोरे नाम सारो मैं जान तेरा मोरे नाम सारो मैं जान
तेरा
ਸਾਹਿਬ ਆਪਣੀਆਂ ਰਸਨਾ ਨੂੰ ਸਫਲ ਕਰਦੇ ਹੋਏ ਕੁਵਾਰ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਭ ਪ੍ਰੇਮੀ ਜਿਤਨੇ ਗੁਰੂ ਦਰਬਾਰ ਵਿਚ ਆਏ ਹੋ ਮਨ ਨੂੰ ਸਾਵਧਾਨ ਕਰਦੇ ਹੋਏ ਚਿਤ ਵਿਰਤੀ ਨੂੰ ਸੰਕੋਚੋ ਗੁਰੂ ਸਾਹਿਬ ਦਾ ਪਵਿੱਤਰ ਪਾਵਨ ਜਾ ਸਰਵਣ ਕਰੋ। ਭਗਤ ਰਵਿਦਾਸ ਜੋ ਕਿ ਆਪਣੇ ਮੁਰਸ਼ਦ ਦੀ ਸੇਵਾ ਕਰਦਾ ਹੋਇਆ ਅਣਗਹਿਲੀ ਆਲਸ ਔਰ ਆਗਿਆ ਦੇ ਵਿੱਚ ਕੁਛ ਉਸਨੇ ਆਗਿਆ ਭੰਗ ਕਰੀ ਨਾ ਮਿਲਿਆ ਔਰ ਬੇਪਰਵਾਹੀ ਕਰੀ ਅਣਗੌਲਿਆ ਛੱਡ ਦਿੱਤੀ ਗੱਲ ਉਸਦਾ ਫਲ ਕੀ ਹੋਇਆ ਉਸਨੂੰ ਸ਼ਰਾਬ ਮਿਲਿਆ ਸੇਵਾ ਦੇ ਵਿੱਚ ਵਿਘਨ ਪੈ ਗਿਆ। ਜੋ ਇੱਕ ਬ੍ਰਾਹਮਣ ਬ੍ਰਹਮਚਾਰੀ ਹੈ ਉਸਦੇ ਰੂਪ ਤੋਂ ਬਦਲ ਕੇ ਸਵਾਮੀ ਰਾਮਾਨੰਦ ਜੋ ਕਿ ਇੱਕ ਕਾਰਕ ਮਹਾਂਪੁਰਸ਼ ਹੈ ਪਰਮਾਤਮਾ ਦੀ ਆਗਿਆ ਦੇ ਅਨੁਸਾਰ ਆਇਆ ਹੋਇਆ ਸੰਸਾਰ ਦੇ ਵਿੱਚ ਛੇ ਕਿਸਮ ਦੀ ਗਤੀ ਮੰਨੀ, ਪਹਿਲੀ ਪਾਪੀਆਂ ਦੀ, ਦੂਸਰੀ ਪੁੰਨੀਆਂ ਦੀ, ਤੀਜੀ ਪਾਣਾ ਜਾਮੀਆਂ ਦੀ, ਚੌਥੀ ਭਗਤਾਂ ਦੀ, ਪੰਜਵੀਂ ਬ੍ਰਹਮ ਗਿਆਨੀਆਂ ਦੀ, ਛੇਵੀਂ ਕਾਰਕਾਂ ਦੀ। ਕਾਰਕਾਂ ਦੀ ਗਤੀ ਸਭ ਤੋਂ ਉੱਤਮ ਹੈ ਔਰ ਸਭ ਤੋਂ ਉੱਪਰ ਹੈ। ਜਿਸਦਾ ਸੰਸਾਰ ਦੇ ਵਿੱਚ ਆਉਣਾ ਕੋਈ ਆਪਣਾ ਪ੍ਰਯੋਜਨ ਨਾ, ਸਿਰਫ ਜੀਵਾਂ ਨੂੰ, ਭੁੱਲੇ ਭਟਕਿਆਂ ਨੂੰ, ਟੁੱਟੀਆਂ ਹੋਈਆਂ ਰੂਹਾਂ ਨੂੰ ਪਰਮਾਤਮਾ ਦੇ ਨਾਲ ਜੋੜਨਾ, ਜੋ ਕਿ ਇਸ ਡਿਊਟੀ ਨੂੰ ਆ ਕੇ ਨਿਭਾਉਂਦੇ ਉਹਨਾਂ ਦਾ ਕੋਈ ਕਰਮ ਨਹੀਂ ਹੁੰਦਾ, ਕੋਈ ਪਰਾਲਬਧ ਨਹੀਂ ਹੁੰਦੀ, ਸਿਰਫ ਜੀਵਾਂ ਦੀ ਪਰਾਲਬਧ ਹੀ, ਜੀਵਾਂ ਦੇ ਕਰਮ ਹੀ ਉਹਨਾਂ ਦੀ ਪਰਾਲਬਧ ਦੇ ਅਨੁਸਾਰ ਸਰੀਰ ਦੀ ਬਣਤਰ ਹੈ ਜਿਸ ਦੇ ਕਾਰਨ ਉਹਨਾਂ ਨੇ ਆਉਣਾ ਕੀਤਾ ਸੰਸਾਰ ਦੇ ਭਲੇ ਦੇ ਵਾਸਤੇ। ਜਨ ਮਰਨ ਦੋਵਾਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੋ ਲੈਨ ਮਿਲਾਏ। ਉਹ ਜਨਮ ਮਰਨ ਦੇ ਵਿੱਚ ਨਹੀਂ, ਜਨਮ ਮਰਨ ਦੋਵੇਂ ਨਾਹੀਂ, ਜੰਮਣ ਮਰਨਾ ਤਿੰਨ ਕਹੋ ਜੋ ਹਾਲਣ ਲਾਗੇ, ਜੀਵਤ ਸੇ ਪ੍ਰਵਾਨ ਪਏ ਹਰ ਕੀਰਤਨ ਜਾਗੇ। ਉਹਨਾਂ ਦਾ ਜਨਮ ਮਰਨ ਦਾ ਜੋ ਹਿਸਾਬ ਕਿਤਾਬ ਹੈ ਉਹ ਨਹੀਂ, ਉਹ ਇਸ ਗਤੀ ਤੋਂ ਉੱਪਰ ਹਨ। ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਦੇ, ਆਵਹੇ ਨਾ ਜਾਵਹੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਦੇ। ਹਰੀ ਦੇ ਸੇਵ ਜੋ ਹਰੀ ਨੂੰ ਪਾ ਗਏ ਉਹਨਾਂ ਦੀ ਕਥਾ ਵਾਰਤਾ ਸੰਸਾਰ ਨਾਲੋਂ ਨਿਰਾਲੀ ਵੱਖਰੀ। ਤਿੰਨ ਕੀ ਕਥਾ ਨਰਾਰੀ ਦੇ, ਆਵਹੇ ਨਾ ਜਾਵਹੇ ਨਾ ਕਬੂ ਮਰਤੇ, ਨਾ ਆਉਂਦੇ ਨਾ ਜਾਂਦੇ ਨਾ ਮਰਦੇ, ਸਦਾ ਪਾਰ ਬ੍ਰਹਮ ਦੇ ਸੰਗ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦੇ ਉੱਪਰ ਆਉਣਾ ਪਰਪਕਾਰ ਦੇ ਵਾਸਤੇ ਹੈ, ਜਿਸ ਕੰਮ ਦੇ ਵਾਸਤੇ ਸਵਾਮੀ ਰਾਮਾਨੰਦ ਸੰਸਾਰ ਦੇ ਉੱਪਰ ਆਇਆ।
ਪਰਪਕਾਰੀ ਆਏ ਤੇ ਜਨ ਪਾਰੀ ਪੁਕਾਰੀ ਆਏ, ਪਰਪਕਾਰੀ ਆਏ ਪਾਰੀ ਪੁਕਾਰੀ ਆਏ, ਪਰਪਕਾਰ
ਸੰਸਾਰ ਦੇ ਉੱਪਰ ਆਉਣਾ ਪਰਉਪਕਾਰ ਦੇ ਵਾਸਤੇ ਤਰਵਲ ਸਰਵਲ ਸੰਤ ਜਨ ਚੌਥਾ ਬਾਦਲ ਮੈਂ ਪਰਉਪਕਾਰ ਕਾਰਨ ਚੌਹਾਂ ਤਾਰੇ ਦੇ ਤਰਵਲ ਦਰਸ਼ ਸਰਵਲ ਸਰੋਵਰ ਤਰਵਲ ਸਰਵਲ ਸੰਤ ਜਨ ਮਹਾਂਪੁਰਸ਼ ਔਰ ਬਾਦਲ ਜਿਨ੍ਹਾਂ ਨੇ ਪਰਉਪਕਾਰ ਦੇ ਵਾਸਤੇ ਹੀ ਆਕਾਰ ਬਣਾਉਣਾ ਕੀਤਾ ਉਹਨਾਂ ਦਾ ਸੰਸਾਰ ਦੇ ਉੱਪਰ ਆਉਣਾ ਦੂਸਰਿਆਂ ਦੇ ਭਲੇ ਦੇ ਵਾਸਤੇ ਜਨਮ ਮਰਨ ਦਾ ਉਹਨਾਂ ਦੇ ਉੱਪਰ ਕੋਈ ਬੰਦਸ਼ ਨਹੀਂ ਇਸ ਤਰ੍ਹਾਂ ਉਹਨਾਂ ਦੀ ਗਤੀ ਜਿਵੇਂ ਸੰਸਾਰ ਇੱਕ ਜੇਲਖਾਨਾ ਜੇਲਖਾਨੇ ਦੇ ਵਿੱਚ ਕੈਦੀ ਆਪਣੇ ਦੋਸ਼ਾਂ ਦੀ ਸਜ਼ਾ ਭੋਗ ਰਹੇ ਉਸ ਜੇਲਖਾਨੇ ਦੇ ਵਿੱਚ ਡਾਕਟਰ ਵੀ ਜਾਂਦਾ ਹੈ ਜੋ ਕਿ ਉਹ ਕੈਦੀ ਜੋ ਮਰੀਜ਼ ਹਨ ਉਹਨਾਂ ਨੂੰ ਦਵਾਈ ਦੇਣ ਦੇ ਵਾਸਤੇ ਤਾਂ ਕਿ ਉਹ ਰੋਗ ਰਹਿਤ ਹੋ ਜਾਣ ਬਾਕੀ ਜੇਲ੍ਹ ਦੇ ਨਿਯਮਾਂ ਦੇ ਨਾਲ ਉਸ ਡਾਕਟਰ ਦਾ ਕੋਈ ਸੰਬੰਧ ਨਹੀਂ ਉਹ ਆਉਂਦਾ ਹੈ ਜੇਲ੍ਹ ਦੇ ਅੰਦਰ ਪ੍ਰਵੇਸ਼ ਹੁੰਦਾ ਹੈ ਔਰ ਜੋ ਮਰੀਜ਼ ਕੈਦੀਆਂ ਦੇ ਰੂਪ ਦੇ ਵਿੱਚ ਹਨ ਉਹਨਾਂ ਨੂੰ ਦਵਾਈ ਦੇ ਕੇ ਵਾਪਸ ਮੁੜ ਜਾਂਦਾ ਉਹ ਸੁਤੰਤਰ ਹੈ ਸੁਤੰਤਰ ਨਹੀਂ ਅਧੀਨ ਨਹੀਂ ਆਜ਼ਾਦ ਹੈ ਉਹ ਜੋ ਕੈਦੀ ਹਨ ਉਹ ਪ੍ਰਤੰਤਰ ਹਨ ਆਪਣੇ ਕਰਮਾਂ ਦੇ ਅਨੁਸਾਰ ਜਿਹੋ ਜਿਹਾ ਕੋਈ ਕਰਮ ਕੀਤਾ ਉਸਦੇ ਅਨੁਸਾਰ ਉਹ ਬੰਧਿਆ ਹੋਇਆ ਦਾਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀ ਜਾ ਅਵਰ ਜਨਾ ਕਿਸੇ ਨੂੰ ਦੋਸ਼ ਦੇਣ ਦੀ ਕੋਈ ਜ਼ਰੂਰਤ ਨਹੀਂ ਜਿਹੋ ਜਿਹਾ ਕੋਈ ਕਰਮ ਕਰਦਾ ਵੈਸਾ ਹੀ ਉਸਦਾ ਫਲ ਉਸਨੂੰ ਭੋਗਣਾ ਪੈਂਦਾ ਚੰਗਾ ਜਾਂ ਬੁਰਾ ਸ਼ੁਭ ਜਾਂ ਸ਼ੁਭ ਪਾਪ ਜਾਂ ਪੁੰਨ ਕਰਨ ਵੇਲੇ ਸੋਚੋ ਜੋ ਕਰਮ ਕਰਨਾ ਹੈ ਪਹਿਲਾਂ ਉਸਦੇ ਬਾਰੇ ਉਸਦਾ ਫਲ ਸਰੂਪ ਜੋ ਜਸਾ ਲਾਭ ਜਾਂ ਨੁਕਸਾਨ ਉਸਦੀ ਬਾਤ ਸੋਚ ਲੈਣਾ ਦਿਮਾਗ ਦੇ ਨਾਲ ਸਿਆਣਪ ਦਾ ਕੰਮ ਹੈ ਜੋ ਕੀਤਾ ਗਿਆ ਉਸਦਾ ਫਲ ਅਵਸ਼ ਮਿਲੇਗਾ ਇਸ ਵਾਸਤੇ ਕਿਸੇ ਨੂੰ ਇਸਦੀ ਬਾਤ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਿਹੋ ਜਿਹਾ ਕੋਈ ਕਰਦਾ ਹੈ ਵੈਸਾ ਹੀ ਉਸਦਾ ਫਲ ਭੋਗਣਾ ਪੈਂਦਾ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਹੋ ਜਾਹੋ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਲ ਸੋ ਖਾਸ ਕਰਮਾਂ ਦੀ ਧਰਤੀ ਹੈ ਜੇ ਹੋ ਜਾਵੇ ਕਿਸੇ ਨੇ ਬੀਜ ਲਿਆ ਵੈਸਾ ਹੀ ਉਸਨੂੰ ਵੱਢਣਾ ਪੈਣਾ ਹੈ। ਵਾਸਤੇ ਗੁਰੂ ਸਾਹਿਬ ਫੁਰਮਾਨ ਕਰਦੇ ਦਾਦਾ ਦੋਸਤ ਨਾ ਦੇਉ ਕਿਸੇ ਦੋਸਤ ਕਰਮਾਂ ਆਪਣਿਆ, ਆਪਣੇ ਕਰਮਾਂ ਦਾ ਦੋਸ਼ ਹੈ ਜੋ ਸੰਸਾਰ ਉਸਦੀ ਜੇਲ ਦੇ ਵਿੱਚ ਇਹ ਜੀਵਾਂ ਦਾ ਵੀ ਆਉਣਾ ਹੋਇਆ।
ਹਾਂਜੀ ਦਾਦਾ ਦੋਸ ਨਾ ਦੇਉ ਕਿਸੇ, ਦਾਦਾ ਦੋਸ ਨਾ ਦੇਉ ਕਿਸੇ, ਦਾਦਾ ਦੋਸ ਨਾ ਦੇਉ ਦੋਸਤ ਰਮਾਇਆ ਆਪਣਿਆ, ਦੋਸਤ ਕਰਮਾਇਆ ਆਪਣਿਆ, ਜਾਇਆ ਵਰਦਨਾ।
ਜੀਵ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੁਗਤਦਾ ਸੰਸਾਰ ਰੂਪੀ ਜੇਲ ਦੇ ਵਿੱਚ ਆ ਕੇ। ਪਰ ਜਦੋਂ ਕਰਮਾਂ ਦੇ ਅਨੁਸਾਰ ਔਖਾ ਹੁੰਦਾ ਹੈ, ਦੁਖੀ ਹੁੰਦਾ ਹੈ, ਤਾਂ ਫਿਰ ਦੋਸ਼ ਦਿੰਦਾ ਹੈ, ਪਤਾ ਨਹੀਂ ਰੱਬ ਦੇ ਕੀ ਮਾਂ ਪੱਟ ਲਏ, ਫਲਾਨਾ ਕੁਛ ਐਸਾ ਕੁਛ ਬੋਲਦੇ ਹਨ, ਇਹੋ ਜਿਹੀਆਂ ਗੱਲਾਂ ਵੀ ਕਰਦੇ। ਪਰਮਾਤਮਾ ਕਿਸੇ ਨੂੰ ਸੁੱਖ ਔਰ ਦੁੱਖ ਨਹੀਂ ਦਿੰਦਾ, ਉਹ ਨਾ ਸੁੱਖ ਦਿੰਦਾ ਹੈ ਨਾ ਦੁੱਖ ਦਿੰਦਾ। ਇਸ ਦੇ ਆਪਦੇ ਕੀਤੇ ਹੋਏ ਕਰਮ ਹਨ, ਸ਼ੁਭ ਜਾਂ ਅਸ਼ੁਭ। ਜੇ ਸ਼ੁਭ ਕਰਦਾ ਹੈ ਉਸਦਾ ਫਲ ਸੁੱਖ ਮਿਲਣਾ ਹੀ ਲਾਜ਼ਮੀ, ਚੰਗੇ ਦਾ ਫਲ ਚੰਗਾ ਹੋਵੇ। ਜੇ ਅਸ਼ੁਭ ਕਰਦਾ ਹੈ, ਬੁਰਾ ਕਰਦਾ ਹੈ, ਫਿਰ ਉਸਦਾ ਫਲ ਅਵਸ਼ ਦੁੱਖ ਭੁਗਤਣਾ ਪਵੇਗਾ, ਭਾਵੇਂ ਇਹ ਰੱਬ ਦਾ ਪੁੱਤਰ ਵੀ ਕਿਉਂ ਨਾ ਹੋਵੇ। ਇੱਥੇ ਕਰਮਾਂ ਦੇ ਅਨੁਸਾਰ ਸਾਰੀ ਰੀਲ ਚੱਲਦੀ, ਮਰਯਾਦਾ ਬੰਨੀ ਹੋਈ, ਜਿਸ ਨੂੰ ਕੋਈ ਬਦਲਾ ਨਹੀਂ ਸਕਦਾ। ਸਵਾਸਤੇ ਸ਼ੁਭ ਕਰਮ ਕਰੋ, ਸ੍ਰੇਸ਼ਟ ਕਰਮ ਕਰੋ। ਸਭ ਤੋਂ ਸ਼ੁਭ ਕਰਮ ਪਰਮਾਤਮਾ ਦੀ ਭਗਤੀ। ਜੋ ਭਗਤੀ ਕਰਦਾ ਹੈ, ਉਸਦਾ ਨਾਮ ਜਪਦਾ ਹੈ, ਉਸਨੂੰ ਸੁੱਖ ਬਖਸ਼ਿਸ਼ ਕਰਦਾ ਹੈ। ਜਦੋਂ ਸ਼ੁਭ ਕਰਮ ਕੀਤਾ ਭਗਤੀ ਰੂਪ, ਤਾਂ ਸੁੱਖ ਮਿਲਿਆ। ਜੇ ਨਾ ਕਰੇ ਜਾਵੇ ਨਹੀਂ ਮਿਲੇਗਾ। ਜੇ ਪਾਪ ਕਰੇ ਜਾਣ, ਪਾਪ ਕਰਮ ਕੀਤਾ ਤਾਂ ਉਸਦਾ ਫਲ ਦੁੱਖ ਸੋਚਣਾ ਪਵੇਗਾ। ਜੇ ਨਾ ਕਰਿਆ ਜਾਵੇ ਫਿਰ ਨਹੀਂ। ਜੇ ਕੋਈ ਅਪਰਾਧ ਜੁਰਮ ਕਰਦਾ, ਉਸਨੂੰ ਹੀ ਜੇਲ੍ਹ ਜਾਣਾ ਪੈਂਦਾ, ਦੂਸਰੇ ਨੂੰ ਨਹੀਂ। ਇਹ ਨਹੀਂ ਜੁਰਮ ਕੋਈ ਹੋਰ ਕਰੇ, ਜੇਲ੍ਹ ਕੋਈ ਹੋਰ ਜਾਵੇ, ਐਸਾ ਨਹੀਂ। ਇੱਥੇ ਵੀ ਇਨਸਾਫ਼ ਹੈ, ਅੱਗੇ ਵੀ ਇਨਸਾਫ਼ ਹੈ, ਤਰ੍ਹਾਂ ਸੰਸਾਰ ਰੂਪੀ ਜੇਲ੍ਹ ਦੇ ਵਿੱਚ ਇਹ ਜੀਵ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਆ ਕੇ ਜਨਮ ਧਾਰਨ ਕਰਦੇ। ਇਹ ਸੰਸਾਰ ਰੂਪੀ ਜੇਲ੍ਹ ਦੇ ਵਿੱਚ ਜੋ ਮਹਾਂਪੁਰਸ਼ ਰੂਪੀ ਡਾਕਟਰ, ਉਹ ਵੀ ਸੰਸਾਰ ਦੇ ਵਿੱਚ ਆਉਂਦੇ। ਜਿਵੇਂ ਜੇਲ੍ਹ ਦੇ ਵਿੱਚ ਡਾਕਟਰ ਵੀ ਚਲਾ ਜਾਂਦਾ, ਉਹ ਦੋਸ਼ੀ ਨਹੀਂ ਹੈ, ਉਹ ਸਿਰਫ ਉਸ ਕਾਰਨ ਜਾਂਦਾ ਹੈ ਮਰੀਜ਼ਾਂ ਨੂੰ ਜੋ ਕਹਿੰਦੇ ਹਨ ਉਹਨਾਂ ਨੂੰ ਦਵਾਈ ਦੇਣ ਵਾਸਤੇ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਉਹ ਪੁਰਸ਼ ਵੀ ਆਉਂਦੇ ਹਨ ਜਿਨ੍ਹਾਂ ਦਾ ਕੋਈ ਕਰਮਾਂ ਦਾ ਸਿਲਸਿਲਾ ਨਹੀਂ, ਉਹ ਸਿਰਫ ਜੀਵਾਂ ਨੂੰ ਪਰਮਾਤਮਾ ਰੂਪੀ ਨਾਮ ਰੂਪੀ ਔਸ਼ਧੀ ਦੇਣ ਦੇ ਵਾਸਤੇ, ਤਾਂ ਕਿ ਉਹਨਾਂ ਦੇ ਕਰਮਾਂ ਦਾ ਸਿਲਸਿਲਾ ਕੱਟਿਆ ਜਾਵੇ, ਕਰਮ ਕੈਂਸਲ ਹੋ ਜਾਣ। ਨਾਮ ਰੂਪੀ ਦਵਾਈ ਦੇ ਨਾਲ ਉਹ ਅਰੋਗ ਹੋ ਜਾਣ, ਜਿਸ ਦੀ ਬਾਬਤ ਗੁਰੂ ਸਾਹਿਬ ਨੇ ਫਰਮਾਨ ਕੀਤਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ, ਕੋਟ ਬਿਘਨ ਨਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਯੋਗਾ, ਪ੍ਰਬਾਣੀ ਸਭ ਸੋ ਪਾਖਿਆ, ਗਾਵੋ ਸੁਣੋ ਪੜ੍ਹੋ ਨਿਤ ਪਾਏ ਗੁਰਪੂਰੇ ਤੂੰ ਰਾਖਿਆ, ਸਾਚਾ ਸਹਿਬ ਨਿਤ ਬੜਾਈ, ਭਗਤ ਬਸਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ, ਆਦਿ ਬਿਰਧ ਪੁਰਤ ਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ, ਸਰ ਬੇਲਾ ਮੁਖ ਪਾਓ, ਜਰਾ ਮਰਾ ਤਾਪ ਸਭ ਨਾਥਾ ਗੁਣ ਗੋਬਿੰਦ ਨਿਤ ਗਾਓ, ਸੁਣੀ ਅਰਦਾਸ ਸਵਾਮੀ ਮੇਰਾ ਸਰਵ ਕਲਾ ਬਣਾਈ, ਪ੍ਰਗਟ ਪਈ ਸਗਲੇ ਜੋ ਅੰਤਰ ਗੁਰੂ ਨਾਨਕ ਕੀ ਵਡਿਆਈ।
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਜੀ, ਆਹ
रूपी औषधि द्वारा जन्म जन्म के दुख निवारा सूखा मनसा धारण दर्शन पेट होत निहाला हर का नाम विचारण मेरा बैर गुरु गोविंदा हर हर नाम औषध मुख देवै काटा जमकी फंदा समर्थ पुरख पूर्ण बधाते आपे करने हारा अपना दास और आप वारिया नानक नाम उदारा
मेरा बैन गुरु गोविंदा मेरा बैन गुरु गोविंदा रोगिया ने रोग काटवा प्यारे अरे रोगिया ने रोग काटवा मेरा मैं
Mera man, Guru Govinda, Mera man.
ਜੀਵ ਰੂਪੀ ਰੋਗੀ ਉਹਨਾਂ ਦੇ ਤਨ ਦੇ ਔਰ ਮਨ ਦੇ ਰੋਗਾਂ ਨੂੰ ਗੁਰੂ ਰੂਪੀ ਵੈਦ ਨਾਮ ਰੂਪੀ ਔਖਦੀ ਦੇ ਨਾਲ ਦੂਰ ਕਰਦਾ ਹੈ। ਹਰ ਹਰ ਨਾਮ ਔਖਦ ਮੁਖ ਦੇਵੈ, ਹਰੀ ਨਾਮ ਰੂਪੀ ਔਖ ਦੀ ਦਵਾਈ ਜੀਵਾਂ ਦੇ ਮੁਖ ਦੇ ਵਿੱਚ ਪਾਉਂਦਾ ਹੈ। ਕਾਟਾ ਜਮਕੀ ਫੰਦਾ ਜਿਸ ਦੇ ਨਾਲ ਸਰੀਰ ਤਨ ਔਰ ਮਨ ਦੇ ਰੋਗ ਵੀ ਦੂਰ ਔਰ ਇਹਨਾਂ ਰੋਗਾਂ ਤੋਂ ਰਹਿਤ ਹੋ ਕੇ ਜਦੋਂ ਸਰੀਰ ਵੀ ਅਰੋਗ ਹੋ ਗਿਆ, ਮਨ ਵੀ ਅਰੋਗ ਹੋ ਗਿਆ, ਮਨ ਨੂੰ ਕੋਈ ਰੋਗ ਨਾ ਰਿਹਾ, ਸਾਰੇ ਰੋਗਾਂ ਤੋਂ ਰਹਿਤ ਹੋ ਗਿਆ, ਫਿਰ ਜਮਾਂ ਦੀ ਫਾਹੀ ਵੀ ਇਸ ਦੇ ਗਲ ਦੇ ਵਿੱਚ ਨਹੀਂ ਪੈਂਦੀ। ਕਾਟਾ ਜਮਕੀ ਫੰਦਾ, ਜਮਾਂ ਦੀ ਫਾਹੀ ਤੋਂ ਇਹ ਬਚ ਜਾਂਦਾ ਜਦੋਂ ਗੁਰੂ ਰੂਪੀ ਦਾਇ ਤੋਂ ਨਾਮ ਰੂਪੀ ਔਸਧੀ ਪ੍ਰਾਪਤ ਕਰਦਾ ਹੈ। ਪੂਰਵਲੇ ਸੰਯੋਗਾਂ ਦੇ ਨਾਲ, ਪੂਰਵਲੇ ਭਾਗਾਂ ਦੇ ਅਨੁਸਾਰ ਪੂਰਨ ਗੁਰੂ ਦਾ ਮਿਲਾਪ ਹੁੰਦਾ ਹੈ, ਜੋ ਨਾਮ ਦੇ ਨਾਲ ਜੋੜ ਕੇ ਪ੍ਰਭੂ ਚਰਨਾਂ ਦੀ ਪ੍ਰੀਤ ਦ੍ਰਿੜ ਕਰਵਾਵੇ ਔਰ ਤਨ ਔਰ ਮਨ ਦੇ ਰੋਗਾਂ ਤੋਂ ਰਹਿਤ ਕਰੇ। ਅਜਿਹਾ ਹੀ ਕਾਰਕ ਮਹਾਂਪੁਰਸ਼ ਸਵਾਮੀ ਰਾਮਾਨੰਦ ਜਿਸ ਦੀ ਸੇਵਾ ਦੇ ਵਿੱਚ ਬ੍ਰਹਮਚਾਰੀ ਰਹਿ ਰਿਹਾ, ਸੇਵਾ ਵਿੱਚ ਪੰਗਣਾ ਪੈ ਗਈ, ਵਿਘਨ ਪਿਆ, ਜਿਸ ਦੇ ਕਾਰਨ ਸ਼ਰਾਪ ਹੋ ਗਿਆ, ਉਸ ਸ਼ਰਾਪ ਦੇ ਨਾਲ ਉਸਨੂੰ ਜਨਮ ਧਾਰਨ ਕਰਨਾ ਪਿਆ ਸੰਤੋਖ ਦਾਸ ਦੇ ਘਰ, ਕਿ ਜਾਓ ਜਿੱਥੋਂ ਰਾਸ਼ਨ ਆਇਆ ਹੈ ਸੰਤੋਖ ਦਾਸ ਦੇ ਘਰੋਂ, ਕਿਉਂਕਿ ਭਗਵਾਨ ਦਾਸ ਤੋਂ ਪਤਾ ਕੀਤਾ ਕਿ ਕਿੱਥੋਂ ਆਟਾ ਲਿਆਂਦਾ। ਉਸਨੇ ਦੱਸਿਆ ਕਿ ਸੰਤੋਖ ਦਾਸ ਦੇ ਕੇ ਗਿਆ। ਉਸ ਦੇ ਘਰ ਦਾ ਅੰਨ ਖਾਣ ਦੇ ਨਾਲ ਮਨ ਸੇਵਤਾ ਦੇ ਘਰ ਵਿੱਚ ਗਿਆ ਔਰ ਮਨ ਦੇ ਵਿੱਚ ਐਸਾ ਉਤਰਾ ਚੜਾ ਆਇਆ, ਟਕਾ ਦੇ ਵਿੱਚ ਨਹੀਂ, ਸ਼ਰਾਪ ਦੇ ਕਾਰਨ ਬਣਿਆ। ਸ਼ਰਾਪ ਦੇ ਤਾਂ ਕਿ ਜਾਓ ਚਮਾਰਾਂ ਦੇ ਘਰ ਵਿੱਚ ਜਨਮ ਧਾਰਨ ਕਰੋ, ਚਲਿਆ ਗਿਆ, ਸਰੀਰ ਛੱਡ ਦਿੱਤਾ। ਜਦੋਂ ਪੰਜ ਦਿਨ ਦੀ ਆਰਜਾ ਹੋ ਗਈ, ਜਨਮ ਤਾਰੇ ਨੂੰ ਦੁੱਧ ਨਹੀਂ ਪੀ ਰਿਹਾ, ਪਿਛਲੇ ਸੰਸਕਾਰ ਪ੍ਰਬਲ ਹਨ ਕਿ ਪਿਛਲੇ ਜਨਮ ਦੇ ਵਿੱਚ ਸਿਰਫ ਅਨਾਜ ਹੀ ਖਾਧਾ ਹੈ, ਉਸਦਾ ਫਲ ਸਰੂਪ ਜਨਮ ਧਾਰਨ ਕਰਨਾ ਪਿਆ, ਜੇ ਹੁਣ ਦੁੱਧ ਪੀ ਲਿਆ ਪਤਾ ਨਹੀਂ ਕੀ ਹੋਵੇਗਾ। ਇਹ ਕਾਰਨ ਦੁੱਧ ਨਹੀਂ ਪੀਂਦਾ, ਉਧਰੋਂ ਆਕਾਸ਼ ਬਾਣੀ ਹੋਈ, ਪਰਮਾਤਮਾ ਜੋ ਸਾਰੇ ਜੀਵਾਂ ਨੂੰ ਰੋਜੀ ਦਿੰਦਾ, ਰੋਜੀ ਦੇਣ ਦੀ ਉਸਦੀ ਡਿਊਟੀ ਹੈ। ਪਾਖਾਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਤੰਨਾ ਪੂਰਨ ਤਾਹੀ ਕੋ ਮਾਤਰੇ ਜੀ ਡਰਾਹੀ। ਪੱਥਰਾਂ ਦੇ ਵਿੱਚ ਜੰਤ ਉਪਾਏ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਰ ਰਿਜਕ ਆਗਾ ਕਰਤਰਿਆ। ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰੇ, ਜਿੱਥੇ ਕੋਈ ਰਸਤਾ ਵੀ ਨਹੀਂ, ਤਾਚੋ ਮਾਰਗ ਨਾਹੀ, ਉੱਥੇ ਉਹਨਾਂ ਦੇ ਪਾਸ ਜਾਣ ਵਾਸਤੇ ਕੋਈ ਰਸਤਾ ਨਹੀਂ। ਪੱਥਰਾਂ ਦੇ ਵਿੱਚ ਜੰਤ ਪੈਦਾ ਕੀਤੇ ਹਨ ਪਰਮਾਤਮਾ ਨੇ, ਤਾਂ ਕਰ ਰਿਜਕ ਆਗਾ ਕਰਤਰਿਆ। ਪਹਿਲਾਂ ਹੀ ਉਸ ਪੱਥਰ ਦੇ ਵਿੱਚ ਉਸਦੇ ਖਾਣ ਦੇ ਵਾਸਤੇ ਰਿਜਕ ਪੈਦਾ ਕੀਤਾ ਹੋਇਆ ਹੈ।
ਰੋਜੀ ਦਿੰਦਾ ਹੈ ਪੱਥਰ ਵਾਲੇ ਕੀੜੇ ਨੂੰ, ਤੈਨੂੰ ਸੁਣਾਉਂਦੇ ਨਾ ਸੁਣਾ ਦਿੰਦਾ ਸੰਦਾ ਚਾਨਾ ਦੇ ਨਾ ਬਣਾ ਰੋਕੇ ਦੇ ਦਾ ਸੰਦਾ ਚਾਨਾ ਦੇ ਦੇ ਸੰਦਾ ਚਾਨਾ ਦੇ ਦੇ ਸੰਦਾ
ਜੀਵਾਂ ਦੀ ਪ੍ਰਤਪਾਲਣਾ ਪ੍ਰਮਾਤਮਾ ਆਪ ਕਰਦਾ। ਗੁਰੂ ਦਸਮ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੇ ਵਿਚ ਜੋ ਜਗਾ ਰਹੇ ਹਨ, ਸਾਰੇ ਪ੍ਰੇਮੀਆਂ ਨੂੰ ਜਗਿਆਸੂਆਂ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਰਹੇ, ਗੁਰੂ ਨਾਨਕ ਦੇਵ ਮਹਾਰਾਜ ਦੇ ਦੱਸੇ ਹੋਏ ਨਿਯਮਾਂ ਦੇ ਅਨੁਸਾਰ ਆਪਣੇ ਸਿੱਖ ਸੇਵਕਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਸ਼ੁਭ ਉਪਦੇਸ਼ ਦਿੰਦੇ, ਸੇਵਾ ਦੇ ਵਿਚ ਲਾ ਕੇ ਜਨਮ ਸਫਲ ਕਰਨ ਦਾ ਉਦਮ ਬਖਸ਼ਿਸ਼ ਕਰਦੇ, ਉਨ੍ਹਾਂ ਦੇ ਚਰਨਾਂ ਦੇ ਵਿਚ ਆ ਕੇ ਬਹੁਤ ਸਾਰੇ ਪ੍ਰੇਮੀ ਚਰਨਾ ਅੰਮ੍ਰਿਤ ਲੈਂਦੇ, ਕਿਉਂਕਿ 1699 ਈਸਵੀ ਦੇ ਵਿਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਉਦੋਂ ਪਹਿਲਾਂ ਚਰਨਾ ਅੰਮ੍ਰਿਤ ਹੀ ਇਹ ਮਰਜ਼ਾਦਾ ਚੱਲਦੀ ਰਹੀ। ਔਰ ਆਪ ਜੀ ਦੇ ਚਰਨਾਂ ਵਿਚ ਰਹਿ ਕੇ ਸੇਵਾ ਕਰਦੇ ਹਨ, ਬੰਦਗੀ ਕਰਦੇ, ਬਹੁਤ ਸਾਰੇ ਪਾਸ ਪੱਕੇ ਹੀ ਰਹਿੰਦੇ ਹਨ। ਕੋਈ ਪ੍ਰੇਮੀ ਆ ਕੇ ਘਰੋਂ ਆਪਣੇ ਬਾਲ ਬੱਚਿਆਂ ਰਾਸ਼ਨ ਆਦਿ ਜਮ੍ਹਾਂ ਕਰਕੇ ਆ ਜਾਂਦੇ ਹਨ, ਸੇਵਾ ਕਰਕੇ 2-4 ਮਹੀਨੇ 6 ਮਹੀਨੇ ਲਗਾ ਕੇ ਫੇਰ ਘਰ ਜਾ ਆਉਂਦੇ। ਇਸ ਤਰ੍ਹਾਂ ਦਾ ਸਿਲਸਿਲਾ, ਕੋਈ ਸੇਵਾ ਕਰਦਾ ਹੈ, ਕੋਈ ਨੌਕਰੀ ਕਰਦਾ, ਜਿਸ ਨੂੰ ਲੋੜ ਹੈ ਉਸ ਨੂੰ ਤਨਖਾਹ ਵੀ ਦਿੱਤੀ ਜਾਂਦੀ, ਜਿਸ ਨੇ ਨਹੀਂ ਤਨਖਾਹ ਲੈਣੀ ਉਹ ਸੇਵਾ ਕਰੇ, ਉਸ ਦੀ ਆਪ ਦੀ ਮਰਜ਼ੀ। ਸਵਾਸ ਤੇ ਇਹ ਮਰਿਆਦਾ ਦੇ ਅਨੁਸਾਰ ਗੁਰੂ ਸਾਹਿਬ ਦੇ ਪਾਸ ਬਹੁਤ ਸਾਰੇ ਸਿੱਖ ਸੇਵਕ ਰਹਿੰਦੇ। ਇੱਕ ਪ੍ਰੇਮੀ ਜੋ ਕਿ ਘਰ ਜਾਣ ਦੇ ਵਾਸਤੇ ਛੁੱਟੀ ਮੰਗਦਾ, ਅੱਗੇ ਵੀ ਥੋੜੇ ਟਾਈਮ ਪਿੱਛੋਂ ਆਖਦਾ, ਮਹਾਰਾਜ ਘਰ ਜਾਵਾਂ, ਬਾਲ ਬੱਚਿਆਂ ਵਾਸਤੇ ਰਸਮ ਜਮ੍ਹਾਂ ਕਰਾਵਾਂ, ਫੇਰ ਆ ਕੇ ਸੇਵਾ ਕਰਾਂ। ਗੁਰੂ ਸਾਹਿਬ ਉਸ ਨੂੰ ਇਹ ਇਰਾਦਾ ਦ੍ਰਿੜ ਕਰਵਾਉਣ ਦੇ ਵਾਸਤੇ, ਇਹ ਸੋਝੀ ਬਖਸ਼ਿਸ਼ ਕਰਾਉਣ ਦੇ ਵਾਸਤੇ ਕਿ ਸਾਰਿਆਂ ਦੀ ਪ੍ਰਤਪਾਲਣਾ ਪ੍ਰਮਾਤਮਾ ਕਰਦਾ, ਉਸ ਨੂੰ ਸਭ ਉਪਦੇਸ਼ ਵੀ ਦਿੰਦੇ। ਸਾਰੀ ਸੰਗਤ ਦੇ ਵਿਚ ਬੈਠਿਆ ਹੋਇਆ ਪ੍ਰਥਾਏ ਸਾਖੀ ਮਾਨ ਪੁਰਖ ਬੋਲਦੇ ਸਾਂ ਜੀ ਸਗਲ ਜਹਾਨਾ, ਸਾਰਿਆਂ ਨੂੰ ਉਸ ਨੂੰ ਪ੍ਰਥਾਏ ਸੰਬੋਧਨ ਕਰਦੇ ਉਪਦੇਸ਼ ਸਭ ਨੂੰ, ਪਰ ਉਸਦੇ ਮਨ ਨੂੰ ਨਿਸ਼ਚਾ ਨਾ ਆਵੇ। ਫੇਰ ਥੋੜੇ ਜਿਹੇ ਦਿਨ ਲੰਘੇ, ਫੇਰ ਆਖਦਾ, ਮਹਾਰਾਜ ਬਾਲ ਬੱਚੇ ਭੁੱਖੇ ਮਰ ਜਾਣਗੇ ਜੇ ਮੈਂ ਨਾ ਗਿਆ, ਆਪ ਕਿਰਪਾ ਕਰੋ ਮੈਂ ਘਰ ਜਾਵਾਂ। ਗੁਰੂ ਸਾਹਿਬ ਆਖਣ ਲੱਗੇ ਕਲ ਜਾਇਆ ਇੱਕ ਚਿੱਠੀ ਲਿਖੀ ਆਨੰਦਪੁਰ ਸਾਹਿਬ ਤੋਂ ਕਿ ਬੁੱਧੂ ਸ਼ਾਹ ਨੂੰ ਜੋ ਫਕੀਰ ਹੈ ਉਸ ਨੂੰ ਇਹ ਚਿੱਠੀ ਦੇ ਦੇਣੀ, ਸਾਡੇ ਵੱਲੋਂ ਚਿੱਠੀ ਦੇ ਕੇ ਅੱਗੇ ਲੰਘ ਜਾਣਾ ਆਪਣੇ ਘਰ ਚਲਾ ਜਾਏ। ਉਹ ਚਿੱਠੀ ਲਿਖ ਕੇ ਦਿੱਤੀ ਉਹ ਸੇਵਕ ਨੂੰ, ਸਿੱਖ ਨੂੰ ਬੁੱਧੂ ਸ਼ਾਹ ਦੇ ਪਾਸ ਜਾਣ ਵਾਸਤੇ ਹਦਾਇਤ ਕਰੀ। ਉਹ ਚਿੱਠੀ ਲੈ ਕੇ ਅੱਗੇ ਪੀਰ ਬੁੱਧੂ ਸ਼ਾਹ ਦੇ ਪਾਸ ਪਹੁੰਚਿਆ, ਜਾ ਕੇ ਬੜਾ ਆਦਰ ਸਤਿਕਾਰ ਕੀਤਾ ਪਰਸਪਰ, ਕਿਉਂਕਿ ਬੁੱਧੂ ਸ਼ਾਹ ਪੀਰ ਜਿਸ ਦੇ ਮਨ ਦਾ ਸੰਸਾਰ ਬਹੁਤ ਸਾਰਾ ਕਾਫੀ ਸਮਾਂ ਗੁਜਰਨ ਤੋਂ ਬਾਅਦ ਵੀ ਦੂਰ ਨਾ ਹੋਇਆ, ਜੀਵ ਬ੍ਰਹਮ ਦੀ ਏਕਤਾ ਜੋ ਬਹੁਤ ਹੀ ਉੱਚੀ ਗੱਲ ਹੈ, ਹਰ ਇੱਕ ਦੇ ਸਮਝ ਨਹੀਂ ਆ ਸਕਦੀ, ਆਖਰੀ ਸਟੇਜ ਜੋ ਕਿ ਉਸਨੇ ਬਹੁਤ ਸਾਲ ਚਾਲੀਸੇ ਵੀ ਕੱਟੇ ਔਰ ਧਾਰਮਿਕ ਪੁਸਤਕ ਵੀ ਪੜ੍ਹਦਾ ਰਿਹਾ, ਵੇਦਾਂਤ ਦੇ ਸ਼ਾਸਤਰ ਆਪਣੇ ਗ੍ਰੰਥ ਵੀ ਪੜ੍ਹੇ, ਅਧਿਐਨ ਕੀਤਾ, ਲੰਗਰ ਜਾਰੀ ਹੈ ਹਿੰਦੂਆਂ ਦੇ ਵਾਸਤੇ, ਹਿੰਦੂ ਰਸੋਈ ਰੱਖੇ ਹੋਏ ਹਨ, ਰਸੋਈਏ ਉਨ੍ਹਾਂ ਦੇ ਵਾਸਤੇ ਉਹ ਭੋਜਨ ਤਿਆਰ ਕਰਦੇ ਹਨ, ਮੁਸਲਮਾਨਾਂ ਦੇ ਵਾਸਤੇ ਅਲੈਦਾ ਰਸੋਈਏ ਰੱਖੇ ਹੋਏ ਹਨ। ਜੋ ਵੀ ਕੋਈ ਵੀ ਯਾਤਰੂ ਆਉਂਦਾ ਹੈ, ਰਸਤੇ ਵਿਚ ਰਾਹੀ ਆਉਂਦਾ ਹੈ, ਉਸ ਨੂੰ ਭੋਜਨ ਛਕਾਉਂਦੇ ਹਨ। ਜਿਹੋ ਜਿਹੇ ਮਜ਼ਹਬ ਦੇ ਨਾਲ ਸੰਬੰਧ ਰੱਖਦਾ ਉਹ ਹਜੇ ਮਜ਼ਹਬ ਦੇ ਲਾਂਗਰੀ ਲਾ ਕੇ ਭੋਜਨ ਤਿਆਰ ਕੀਤਾ ਜਾਂਦਾ, ਪਰ ਉਸਦਾ ਜੋ ਇਹ ਸੰਸਾ ਹੈ ਜੀਵ ਔਰ ਬ੍ਰਹਮ ਦੀ ਏਕਤਾ ਇਹ ਦੂਰ ਨਾ ਹੋ ਸਕਿਆ। ਅਖੀਰ ਪੌਂਟੇ ਸਾਹਿਬ ਜਦੋਂ ਗੁਰੂ ਦਸਮ ਪਾਤਸ਼ਾਹ ਮਹਾਰਾਜ 4.5 ਸਾਲ ਦਾ ਸਮਾਂ ਉਥੇ ਰਹੇ, ਉਥੇ ਜਾ ਕੇ ਆਪ ਜੀ ਦੀ ਸ਼ਰਨ ਪਿਆ। ਭਾਵੇਂ ਉਮਰ ਦੇ ਵਿਚ ਵੱਡਾ ਇਸਲਾਮ ਮਤ ਨਾਲ ਸੰਬੰਧ ਰੱਖਦਾ ਹੈ, ਪਹਿਲਾਂ ਝਿਜਕਦਾ ਸੀ ਕਿ ਮੈਂ ਉਮਰ ਦੇ ਵਿਚ ਵੱਡਾ ਹਾਂ, ਮੇਰੇ ਨਾਲ ਬਹੁਤ ਸਾਰੇ ਮਰੀਦ ਹਨ, ਮੈਨੂੰ ਕੀ ਆਖਣਗੇ। ਅਖੀਰ ਜਦੋਂ ਗੱਲ ਨਾ ਬਣੀ, ਗੁਰੂ ਸਾਹਿਬ ਨੇ ਉਸ ਨੂੰ ਕੋਈ ਰਾਹ ਨਾ ਦਿੱਤਾ। ਆਖਦੇ ਹਨ ਕਿ ਹੰਕਾਰ ਛੱਡ ਕੇ ਪੀਰ ਜੀ ਜੋ ਵਸਤੂ ਹੈ ਹੰਕਾਰ ਛੱਡ ਕੇ ਮਿਲਦੀ। ਅਖੀਰ ਘੂੰਘਟ ਛੱਡ ਕੇ ਪੀਰ ਬੁੱਧੂ ਸ਼ਾਹ ਸੰਗ ਦੇ ਵਿਚ ਨੱਚਿਆ, ਨੱਚਣਾ ਪਿਆ ਸਾਰਾ ਹੰਕਾਰ ਹੋਮੇ ਨੂੰ ਛੱਡ ਕੇ। ਨੱਚਦਾ ਨੱਚਦਾ ਇਤਨਾ ਉਹ ਮਸਤ ਹੋ ਗਿਆ, ਗੁਰੂ ਸਾਹਿਬ ਦੇ ਚਰਨਾਂ ਦੇ ਉਪਰ ਗਿਰ ਪੈਂਦਾ। ਫਿਰ ਉਸ ਨੂੰ ਉਹ ਵਸਤੂ ਪ੍ਰਾਪਤ ਹੋਈ ਜਦੋਂ ਹੰਕਾਰ ਤੋਂ ਖਾਲੀ ਹੋ ਗਿਆ, ਹੰਗਤਾ ਮਮਤਾ ਦੂਰ ਹੋ ਗਈ, ਆਪਣੇ ਆਪ ਦਾ ਜੋ ਹੰਕਾਰ ਸੀ ਉਹ ਛੱਡਿਆ, ਪਰੀ ਸੰਗਤ ਦੇ ਵਿਚ ਚੇਲਿਆਂ ਦੇ ਸਾਹਮਣੇ ਗੁਰੂ ਸਾਹਿਬ ਦੇ ਚਰਨਾਂ ਉਪਰ ਸਜਦਾ ਸਿਰ ਰੱਖ ਦਿੱਤਾ, ਨਹੀਂ ਚੱਕਿਆ। ਜਦੋਂ ਉਦੋਂ ਹੀ ਫਿਰ ਉਸਦਾ ਉਹ ਸਵਾਲ ਹੱਲ ਕੀਤਾ ਗਿਆ। ਉਦਣ ਤੋਂ ਗੁਰੂ ਸਾਹਿਬ ਨੂੰ ਸਾਕਸ਼ਾਤ ਪਰਮੇਸ਼ਰ ਮੰਨਦਾ ਹੈ। ਉਸ ਦੇ ਪਾਸ ਗੁਰੂ ਸਾਹਿਬ ਨੇ ਉਹ ਪ੍ਰੇਮੀ ਸਿੱਖ ਨੂੰ ਭੇਜਿਆ ਕਿ ਸਾਡੀ ਪੱਤਰਿਕਾ ਲੈ ਜਾਂਦਾ ਹੋਇਆ ਜੋ ਪੀਰ ਬੁੱਧੂ ਸ਼ਾਹ ਸਾਡਾ ਪ੍ਰੇਮੀ ਹੈ, ਉਸ ਨੂੰ ਇਹ ਪੱਤਰਿਕਾ ਦੇ ਕੇ ਅੱਗੇ ਲੰਘ ਜਾਵੇ। ਚਲਿਆ ਗਿਆ, ਉਹ ਪੱਤਰਿਕਾ ਦਿੱਤੀ। ਪੀਰ ਬੁੱਧੂ ਸ਼ਾਹ ਨੇ ਜਲ ਪਾਣੀ ਦੀ ਬਹੁਤ ਸਾਰੀ ਸੇਵਾ ਕੀਤੀ, ਗੁਰੂ ਸਾਹਿਬ ਦੀ ਸੁਖ ਸਾਂਦ ਪੁੱਛੀ, ਬੜਾ ਖੁਸ਼ ਹੋਇਆ ਕਿ ਦਸਮ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿਚੋਂ ਸੇਵਾਦਾਰ ਆਇਆ, ਉਨ੍ਹਾਂ ਦੇ ਦੀਦਾਰ ਕਰਕੇ ਆਇਆ ਹੈ। ਬਹੁਤ ਪ੍ਰਸੰਨ ਚਿਤ ਪੀਰ ਬੁੱਧੂ ਸ਼ਾਹ ਨੇ ਉਸ ਦੀ ਖਾਤਰ ਕਰੀ ਔਰ ਚਿੱਠੀ ਖੋਲ ਕੇ ਪੜ੍ਹੀ। ਜਿਸ ਚਿੱਠੀ ਦੇ ਵਿਚ ਲਿਖਿਆ ਹੋਇਆ ਹੈ ਪੀਰ ਬੁੱਧੂ ਸ਼ਾਹ ਨੂੰ ਹਦਾਇਤ ਕਿ ਅਸੀਂ ਆਪਣਾ ਪ੍ਰੇਮੀ ਸਿੱਖ ਤੇਰੇ ਪਾਸ ਭੇਜ ਰਹੇ ਹਾਂ, ਇਸ ਨੂੰ ਘੱਟ ਤੋਂ ਘੱਟ 2 ਮਹੀਨੇ ਆਪਣੇ ਪਾਸ ਅੰਦਰ ਰੱਖਣਾ ਹੈ, ਬੰਦ ਕਰਕੇ ਹਰ ਕਿਸਮ ਦੀ ਇਸ ਨੂੰ ਸਹੂਲਤ ਦੇਣੀ ਹੈ, ਭਾਵੇਂ ਕਿਤਨਾ ਵੀ ਯਤਨ ਕਰੇ ਘਰ ਨਹੀਂ ਜਾਣ ਦੇਣਾ, ਨਾ ਅੰਦਰੋਂ ਬਾਹਰ ਨਿਕਲ ਦੇਣਾ, ਕੋਠੇ ਦੇ ਅੰਦਰ ਇਸ ਨੂੰ ਕਮਰੇ ਦੇ ਅੰਦਰ ਬੰਦ ਕਰ ਦੇ। ਇਹ ਚਿੱਠੀ ਦੇ ਉਪਰ ਲਿਖਿਆ ਹੋਇਆ ਪੀਰ ਬੁੱਧੂ ਸ਼ਾਹ ਨੇ, ਜਿਸ ਦੇ ਪਾਸ ਬਹੁਤ ਸਾਰੇ ਮਰੀਦ ਰਹਿੰਦੇ, 700 ਮਰੀਦ ਤਾਂ ਭੰਗਾਣੀ ਦੇ ਯੁੱਧ ਵਿਚ ਲੈ ਕੇ ਗਿਆ, 700 ਮਰੀਦ, 4 ਆਪਣੇ ਪੁੱਤਰ, ਜਿਸ ਦੇ ਵਿਚ 2 ਉਸਦੇ ਪੁੱਤਰ ਸ਼ਹੀਦ ਹੋਏ, ਕਈ ਮਰੀਦ ਉਥੇ ਸ਼ਹੀਦ ਹੋਏ। ਬਹੁਤ ਸਾਰੇ ਚੇਲੇ ਚਾਟੜੇ ਮਰੀਜ਼ ਸਨ ਉਸ ਦੇ ਪਾਸ। ਉਸੇ ਸਮੇਂ ਆਪਣੇ ਮਰੀਜ਼ਾਂ ਨੂੰ ਕਹਿ ਕੇ ਉਹ ਸਿੱਖ ਨੂੰ ਅੰਦਰ ਬੰਦ ਕਰ ਦਿੱਤਾ। ਕਮਰੇ ਦੇ ਵਿਚ ਹਰ ਕਿਸਮ ਦੀ ਸਹੂਲਤ ਉਸ ਨੂੰ ਦਿੰਦੇ ਹਨ ਔਰ ਬਚਨ ਬਿਲਾਸ ਵੀ ਕਰਦੇ ਹਨ, ਪ੍ਰਸੰਨ ਚਿੱਤ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਨ, ਪਰ ਅੰਦਰੋਂ ਬਾਹਰ ਨਹੀਂ ਜਾਣ ਦਿੰਦੇ। ਭਾਵੇਂ ਉਸਨੇ ਕਿਤਨੀਆਂ ਮਿੰਨਤਾਂ ਤਾਲੇ ਕਰੇ ਪਰ ਬਾਹਰ ਨਾ ਜਾਣ ਦਿੱਤਾ। ਜਦੋਂ 2 ਮਹੀਨੇ ਦਾ ਸਮਾਂ ਗੁਜ਼ਰਿਆ ਫਿਰ ਉਸ ਨੂੰ ਇਹ ਹਦਾਇਤ ਹੈ ਪੀਰ ਬੁੱਧੂ ਸ਼ਾਹ ਨੂੰ ਕਿ ਇਸ ਨੂੰ ਇਹ ਆਖ ਦੇਣਾ ਸਾਡੇ ਪਾਸ ਅਨੰਦਪੁਰ ਸਾਹਿਬ ਵਿਚ ਫਿਰ ਮੁੜ ਆਵੇ। ਉਸ ਹਦਾਇਤ ਦੇ ਅਨੁਸਾਰ ਪੀਰ ਬੁੱਧੂ ਸ਼ਾਹ ਨੇ ਸੁਣਾ ਦਿੱਤਾ, ਪ੍ਰੇਮੀਆਂ ਗੁਰੂ ਸਾਹਿਬ ਦਾ ਹੁਕਮ ਹੈ, ਵਾਪਸ ਅਨੰਦਪੁਰ ਸਾਹਿਬ ਜਾਓ। ਉਹ ਸਿੱਖ 2 ਮਹੀਨੇ ਤੋਂ ਮਗਰੋਂ ਵਾਪਸ ਅਨੰਦਪੁਰ ਸਾਹਿਬ ਆ ਗਿਆ। ਗੁਰੂ ਸਾਹਿਬ ਆਖਣ ਲੱਗੇ ਜਾ ਹੁਣ ਘਰ ਜਾਇਆ, ਮਿਲਿਆ ਬਾਲ ਬੱਚਿਆਂ ਨੂੰ ਦੇਖਿਆ, ਉਨ੍ਹਾਂ ਦੇ ਜੋ ਦੁੱਖ ਸੁੱਖ ਹੈ ਉਸ ਨੂੰ ਸੁਣਾ। ਉਹ ਆਖਦਾ ਮਹਾਰਾਜ ਹੁਣ ਉੱਥੇ ਕੀ ਕਰਨ ਜਾਣਾ। ਆਖਣ ਲੱਗੇ ਕਿਉਂ ਜਾਇਆ ਮਿਲ ਗਿਆ, ਤੂੰ ਕਹਿੰਦਾ ਸੀ ਮੈਂ ਜਾਣਾ। ਆਖਦਾ ਮਹਾਰਾਜ ਉਹ ਮਰ ਗਏ ਹੋਣਗੇ, ਹੁਣ ਉਨ੍ਹਾਂ ਨੂੰ ਕੀ ਦੇਖਣਾ ਹੈ, ਭੁੱਖੇ ਤੇ ਆਏ, ਉਨ੍ਹਾਂ ਨੂੰ ਕਿਹਨੇ ਪੁੱਛਿਆ ਹੋਵੇਗਾ। ਮੈਂ ਤਾਂ 2 ਮਹੀਨੇ ਮੈਨੂੰ ਉੱਥੇ ਕੈਦ ਰੱਖਿਆ ਪੀਰ ਬੁੱਧੂ ਸ਼ਾਹ ਨੇ, ਹੁਣ ਨੀ ਮੈਂ ਉਨ੍ਹਾਂ ਨੂੰ ਦੇਖਣ ਜਾਣਾ, ਦੇਖਣਾ ਕਿਹਨੂੰ ਹੈ, ਉਹ ਮਰ ਖਪ ਗਏ ਹੋਣਗੇ। ਗੁਰੂ ਸਾਹਿਬ ਆਖਣ ਲੱਗੇ ਦੇਖ ਤਾਂ ਜੇ ਮਰੇ ਹੋਏ ਸਾਨੂੰ ਆ ਕੇ ਖਬਰ ਦੇ ਦੀ। ਇਹ ਵੀ ਗੱਲ ਦੱਸ ਦਿੱਤੀ, ਚਲਿਆ ਗਿਆ ਮਜਬੂਰ ਕੀਤਾ ਹੋਇਆ। ਜਦੋਂ ਘਰ ਪਹੁੰਚਿਆ ਘਰ ਵਾਲੇ ਬੜੇ ਖੁਸ਼ ਹਨ, ਘਰ ਵਾਲੇ ਵਿੱਚੇ ਬੱਚੇ ਉਸਦੇ ਮਾਂ ਬਾਪ ਜੋ ਬਿਰਧ ਹਨ, ਉਹ ਆਖਦੇ ਹਨ ਕਿ ਤੂੰ ਉੱਥੇ ਰਹਿਣਾ ਸੀ, ਸਾਨੂੰ ਪਿੰਡ ਵਾਲਿਆਂ ਨੇ ਨਗਰ ਵਾਸੀਆਂ ਨੇ ਸਾਲ ਦਾ ਰਾਸ਼ਨ ਇਕੱਠਾ ਕਰਕੇ ਦੇ ਦਿੱਤਾ ਕਿ ਉਹ ਸੇਵਾ ਦੇ ਵਿਚ ਗਿਆ ਅਨੰਦਪੁਰ ਸਾਹਿਬ। ਸਾਰੇ ਪਿੰਡ ਵਾਸੀ ਬੜੇ ਖੁਸ਼ ਹਨ ਕਿ ਸਾਡਾ ਪਿੰਡ ਭਾਗਾਂ ਵਾਲਾ ਜਿੱਥੋਂ ਇੱਕ ਵੀ ਪ੍ਰੇਮੀ ਚਲਿਆ ਗਿਆ ਗੁਰੂ ਸਾਹਿਬ ਦੇ ਚਰਨਾਂ ਵਿਚ ਸੇਵਾ ਕਰਦਾ, ਅਸੀਂ ਉਸਦੇ ਪਰਿਵਾਰ ਦੀ ਸੇਵਾ ਕਰ ਸਕੀਏ, ਅਸੀਂ ਇਤਨਾ ਹੀ ਕੰਮ ਕਰ ਦਿੰਦੇ ਹਾਂ, ਹੋਰ ਨਹੀਂ ਕੁਝ। ਉਨ੍ਹਾਂ ਨੇ ਆਪ ਸਾਡੀ ਇਤਨੀ ਸੇਵਾ ਕਰੀ, ਸਾਰੇ ਪਿੰਡ ਵਾਸੀਆਂ ਨੇ, ਕਿਸੇ ਚੀਜ਼ ਦੀ ਸਾਨੂੰ ਤੋਟ ਨਹੀਂ ਹੈ, ਤੂੰ ਉੱਥੇ ਹੀ ਰਹਿ, ਇੱਥੇ ਨਾ ਬੇਸ਼ੱਕ ਆਇਆ ਕਰ। ਕਰਦੇ ਐਸੀ ਗੱਲ ਕਰ ਰਹੇ ਹਨ, ਅਖੀਰ ਸ਼ਰਮਸਾਰ ਹੋਇਆ ਵਾਪਸ ਮੁੜ ਆਇਆ ਅਨੰਦਪੁਰ ਸਾਹਿਬ ਦੇ ਵਿਚ, ਗੁਰੂ ਸਾਹਿਬ ਦੇ ਚਰਨਾਂ ਵਿਚ ਨਮਸਕਾਰ ਕਰੀ। ਜਦੋਂ ਪੁੱਛਿਆ ਆਖਣ ਲੱਗੇ ਘਰ ਬੱਚੇ ਬਾਲ ਬੱਚੇ ਕਰਦੇ ਹੈਗੇ ਆ ਕਿ ਮਰ ਗਏ। ਆਖਦਾ ਮਹਾਰਾਜ ਆਪ ਦੀ ਲੀਲਾ ਨੂੰ ਮੈਂ ਜਾਣ ਨਹੀਂ ਸਕਦਾ। ਆਖਦੇ ਹਨ ਗੁਰੂ ਸਾਹਿਬ ਕਿ ਪ੍ਰਮਾਤਮਾ ਰੋਜੀ ਦਿੰਦਾ, ਤੂੰ ਕਿਸ ਦੇ ਪਾਸ ਰਹਿ ਰਿਹਾ, ਸਾਡੇ ਪਾਸ ਸਾਡਾ ਸੇਵਾਦਾਰ ਹੋ ਕੇ ਰਹਿੰਦਾ ਹੋਵੇ ਉਸਦੇ ਬਾਲ ਬੱਚੇ ਭੁੱਖੇ ਮਰ ਜਾਣ, ਫਿਰ ਸਾਡੇ ਪਾਸ ਰਹਿਣ ਦਾ ਕੀ ਫਾਇਦਾ, ਸਾਡੀ ਸੇਵਾ ਕਰਨ ਦਾ ਕੀ ਫਾਇਦਾ ਜੇ ਸਾਡੇ ਸੇਵਾਦਾਰ ਦੇ ਬਾਲ ਬੱਚੇ ਟੱਬਰ ਭੁੱਖਾ ਮਰ ਜਾਵੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਮਰਦਾਨੇ ਨੂੰ ਜਦੋਂ ਉਸਨੇ ਬਹੁਤ ਹੱਟ ਕਰਿਆ, ਘਰ ਜਾਣ ਦੇ ਵਾਸਤੇ ਕਈ ਸਾਲ ਦਾ ਫੇਰਾ ਲੱਗਿਆ ਬਾਹਰ, ਮਰਦਾਨਾ ਆਖਦਾ ਮਹਾਰਾਜ ਘਰ ਬੱਚਿਆਂ ਨੂੰ ਦੇਖਿਆ ਵਾ, ਬਹੁਤ ਸਾਲ ਬਾਹਰ ਗੁਜ਼ਰ ਗਏ। ਆਖਦੇ ਹਨ ਜਾ ਮਰਦਾਨਿਆਂ ਦੇਖਿਆ ਬੱਚਿਆਂ ਨੂੰ। ਆਖਦਾ ਮਰਦਾਨਾ ਹੁਣ ਕਾਹਨ ਨੂੰ ਜਾਣਾ, ਉਹ ਤਾਂ ਮਰ ਗਏ ਹੁਣ, ਉਹ ਨਹੀਂ ਰਹੇ ਉਹਨੇ ਹੁਣ ਭੁੱਖੇ, ਕੌਣ ਪੁੱਛਦਾ ਉਹਨਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਆਖਣ ਲੱਗੇ ਰਹੇ ਤੂੰ ਸਾਡੇ ਨਾਲ, ਬਾਲ ਬੱਚੇ ਭੁੱਖੇ ਮਰ ਜਾਣ, ਫਿਰ ਸਾਡੀ ਸੰਗਤ ਕਰਨ ਦਾ ਕੀ ਫਾਇਦਾ, ਸਾਡੇ ਨਾਲ ਰਹਿਣ ਦਾ ਕੀ ਫਾਇਦਾ, ਸਾਰਿਆਂ ਦੀ ਰੋਜੀ ਕਰਤਾਰ ਦੇ ਹੱਥ ਵਿਚ ਹੈ। ਪਰ ਮਰਦਾਨੇ ਨੂੰ ਔਰ ਉਹ ਪ੍ਰੇਮੀ ਸਿੱਖ ਨੂੰ ਇਹ ਨਹੀਂ ਪਤਾ ਜੋ ਕਰਤਾਰ ਹੈ ਉਸਦੇ ਤਾਂ ਤੁਸੀਂ ਸਾਥ ਰਹਿ ਰਹੇ ਹੋ, ਉਸਦੀ ਸੇਵਾ ਦੇ ਵਿਚ ਰਹਿ ਰਹੇ ਹੋ, ਹੋਰ ਕਰਤਾਰ ਕੋਈ ਨਹੀਂ। ਉਹੀ ਕਰਤਾਰ ਨਿਰਾਕਾਰ ਤੋਂ ਸਾਕਾਰ ਰੂਪ ਧਾਰਨ ਕਰਕੇ ਮਾਤ ਲੋਕ ਵਿਚ ਆਇਆ, ਜੋ ਇਕ ਮਨੁੱਖੀ ਲੀਲਾ ਕਰ ਰਿਹਾ ਹੈ, ਆਖ ਰਿਹਾ ਹੈ ਕਿ ਸਾਰੇ ਜੀਵਾਂ ਦਾ ਪ੍ਰਤਪਾਲਨ ਪਰਮਾਤਮਾ ਕਰਦਾ ਹੈ, ਐਸੇ ਉਚਾਰਨ ਕੀਤਾ।
ਰੋਜੀ ਦਿੰਦਾ ਹੈ ਪੱਥਰ ਵਾਲੇ ਕਿਲੇ ਤੈਨੂੰ ਚਲਾਂਦੇ ਮਹਾਂ ਫਲਾਂ, ਰੋਜੀ ਦਿੰਦਾ ਹੈ ਪੱਥਰ ਵਾਲੇ
ਸਾਰਿਆਂ ਦੀ ਪ੍ਰਤਪਾਲਣਾ ਪਰਮਾਤਮਾ ਕਰਦਾ। ਪੰਜ ਦਿਨ ਦੀ ਆਰਜਾ ਹੈ ਉਸ ਬ੍ਰਹਮਚਾਰੀ ਦੀ। ਪੰਜ ਦਿਨ ਦੀ ਉਮਰ, ਪੰਜ ਦਿਨ ਹੋ ਗਏ ਜਨਮ ਲਿਆ, ਦੁੱਧ ਨਾ ਪੀਤਾ। ਅਖੀਰ ਪਰਮਾਤਮਾ ਨੇ ਆਕਾਸ਼ਬਾਣੀ ਦੁਆਰਾ ਸਵਾਮੀ ਰਾਮਾਨੰਦ ਨੂੰ ਪ੍ਰੇਰਿਆ ਕਿ ਜਾਓ, ਤੁਹਾਡਾ ਜੋ ਮਰੀਦ ਹੈ ਉਹ ਵੀ ਬੜਾ ਹੱਠ ਕਰਕੇ ਬੈਠਾ ਹੋਇਆ, ਦੁੱਧ ਨਹੀਂ ਪੀ ਰਿਹਾ, ਜਾਓ ਉਸਨੂੰ ਤੀਰਜ ਦਿਓ ਤਾਂ ਕਿ ਦੁੱਧ ਪੀ ਲਵੇ, ਉਸ ਦੇ ਨਾਲ ਉਸਦਾ ਜੀਵਨ ਬਚ ਸਕੇ, ਨਹੀਂ ਮਰ ਜਾਵੇ। ਖੀਰ ਆਧਾਰ ਬਾਰਕ ਜਬ ਹੋਤਾ ਹੈ ਬਿਨ ਖੀਰਾ ਰਹਿ ਨਾ ਜਾਈ। ਦੁੱਧ ਦੇ ਆਧਾਰ ਦੇ ਨਾਲ ਜਦੋਂ ਬੱਚਾ ਪਲਦਾ ਹੈ, ਦੁੱਧ ਤੋਂ ਬਗੈਰ ਜੀਵਤ ਨਹੀਂ ਰਹਿ ਸਕਦਾ। ਸਵਾਸਤੇ ਸਵਾਮੀ ਰਾਮਾਨੰਦ, ਜੋ ਸੂਦਰਾਂ ਦੇ ਮੱਥੇ ਨਹੀਂ ਸੀ ਲੱਗ ਰਿਹਾ, ਅੱਜ ਪਰਮਾਤਮਾ ਦਾ ਪ੍ਰੇਰਿਆ ਹੋਇਆ ਉਨ੍ਹਾਂ ਦੇ ਮਹੱਲੇ ਦੇ ਵਿਚ ਆਪ ਚੱਲ ਕੇ ਗਿਆ। ਸਾਰੇ ਹੀ ਮਹੱਲੇ ਨਿਵਾਸੀ ਜੋ ਰਹਿਣ ਵਾਲੇ ਹਨ, ਦੇਖ ਕੇ ਮਨ ਵਿਚ ਇਤਨਾ ਚਾਹ ਹੋਇਆ, ਇਤਨੇ ਖੁਸ਼ ਹੋਏ ਕਿ ਅੱਜ ਭਗਵਾਨ ਸਾਡੇ ਮਹੱਲੇ ਚ ਤੁਰੇ ਆ ਰਹੇ। ਸਾਰਿਆਂ ਦਾ ਚਾਹ ਚੱਕਿਆ ਨਹੀਂ ਜਾ ਰਿਹਾ, ਧਰਤੀ ਉਪਰ ਸਿਜਦੇ ਕਰਦੇ ਨਮਸਕਾਰਾਂ ਕਰਦੇ ਹਨ ਕਿ ਅੱਜ ਇਸ ਮਹੱਲੇ ਨੂੰ, ਨਗਰ ਨੂੰ, ਘਰਾਂ ਨੂੰ ਪਵਿੱਤਰ ਕਰਨ ਵਾਲਾ ਪਰਮਾਤਮਾ ਦਾ ਭਗਤ ਸਵਾਮੀ ਰਾਮਾਨੰਦ ਆਪ ਉਸਨੇ ਆ ਕੇ ਪਧਾਰਨਾ ਕੀਤਾ, ਚਰਨ ਪੌਣੇ ਕੀਤੇ। ਨਾਮ ਤੈਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਪਵਨ ਪੁਨੀਤ,
ਕੀਤੋ ਪਵਨ ਪੁਨੀਤ ਹਰੀ ਦਿਆਂ ਭਗਤਾਂ ਨੇ, ਕੀਤੋ ਪਵਨ ਪੁਨੀਤ ਹਰੀ ਦਿਆਂ ਭਗਤਾਂ ਨੇ,
ਉਸ ਮਹੱਲੇ ਨਿਵਾਸੀ ਰਹਿਣ ਵਾਲੇ ਸਾਰੇ ਲੋਕ ਬੜੀ ਖੁਸ਼ੀ ਦੇ ਨਾਲ ਝੂਮ ਉੱਠੇ ਔਰ ਹੱਥ ਜੋੜ ਕੇ ਨਿਮਰਤਾ ਸਹਿਜ ਸਿਜਦੇ ਕਰਦੇ। ਜਦੋਂ ਆਪ ਦਾ ਦੀਦਾਰ ਦੇਖਿਆ ਔਰ ਪੁੱਛਿਆ ਉਨ੍ਹਾਂ ਨੂੰ ਕਿ ਇੱਥੇ ਕੋਈ ਨਵਾਂ ਬੱਚਾ ਜਨਮ ਲਿਆ ਹੋਵੇ, ਉਸੇ ਟਾਈਮ ਸੰਤੋਖ ਦਾਸ ਦੇ ਘਰ ਦਾ ਇਸ਼ਾਰਾ ਹੋਇਆ ਕਿ ਉਨ੍ਹਾਂ ਦੇ ਘਰ ਵਿਚ ਲੜਕਾ ਜਨਮ ਲਿਆ। ਜਦੇ ਉਸ ਮਹੱਲੇ ਨਿਵਾਸੀ ਜੋ ਮੁਖੀ ਮੁਖੀ ਪ੍ਰੇਮੀ ਹਨ, ਲੈ ਕੇ ਸਵਾਮੀ ਰਾਮਾਨੰਦ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਹੱਥ ਜੋੜੇ ਹੋਏ ਹਨ, ਉਨ੍ਹਾਂ ਦੇ ਨਾਲ ਜਾ ਰਹੇ ਹਨ, ਸੰਤੋਖ ਦਾਸ ਦੇ ਘਰ ਵਿਚ ਜਾ ਪਹੁੰਚੇ। ਉਸਨੇ ਗਲ ਵਿਚ ਪੱਲਾ ਪਾਇਆ, ਚਰਨਾਂ ਦੇ ਉਪਰ ਸੀਸ ਰੱਖਿਆ। ਮਹਾਰਾਜ ਮੇਰੇ ਉਹ ਭਾਗ, ਆਪ ਨੇ ਆ ਕੇ ਮੇਰਾ ਗ੍ਰਹਿ ਪਵਿੱਤਰ ਕੀਤਾ, ਪਤਾ ਨਹੀਂ ਕੀ ਪਿਛਲੇ ਜਨਮ ਦਾ ਪੁੰਨ ਕੀਤਾ ਹੋਇਆ, ਅੱਜ ਉਸਦਾ ਫਲ ਮਿਲ ਰਿਹਾ। ਆਪ ਦਾ ਦੀਦਾਰ ਮੇਰੇ ਗ੍ਰਹਿ ਦੇ ਵਿਖੇ ਆਉਣਾ ਕੋਈ ਬਹੁਤ ਹੀ ਵੱਡੇ ਪੁੰਨ ਹਨ, ਜਿਸ ਕਰਕੇ ਆਪ ਨੇ ਮੇਰੇ ਘਰ ਦੇ ਵਿਚ ਚਰਨ ਪਾ ਦਿੱਤੇ, ਕਿਉਂਕਿ ਉਸਦੇ ਨਾਮ ਜਪਣ ਵਾਲੇ ਮਹਾਂਪੁਰਸ਼ ਦੇ ਚਰਨ ਪੈਣ ਦੇ ਨਾਲ ਧਰਤੀ ਸ਼ੁੱਧ ਪਵਿੱਤਰ ਹੁੰਦੀ। ਜਿੱਥੇ ਵੀ ਉਹ ਚਰਨ ਰੱਖਦਾ ਹੈ, ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਹੀ ਤੀਰਥ ਗੰਗਾ ਵਰਗੇ ਉੱਥੇ ਨਿਵਾਸ ਰੱਖਦੇ ਹਨ, ਜਿੱਥੇ ਉਸਦੇ ਚਰਨ ਰੱਖੇ ਜਾਣ। ਪੁੱਛਿਆ ਕਿ ਬੱਚੇ ਨੇ ਜਨਮ ਲਿਆ। ਸੰਤੋਖ ਦਾਸ ਬੇਨਤੀ ਕਰਦਾ, ਮਹਾਰਾਜ 5 ਦਿਨ ਹੋ ਗਏ ਬੱਚੇ ਨੇ ਜਨਮ ਲਿਆ ਪਰ ਦੁੱਧ ਨਹੀਂ ਪੀ ਰਿਹਾ, ਪਤਾ ਨਹੀਂ ਕਾਰਨ ਕੀ। ਆਖਣ ਲੱਗੇ ਲਿਆ ਸਾਡੇ ਪਾਸ। ਸੰਤੋਖ ਦਾਸ ਰਵਿਦਾਸ ਨੂੰ ਚੱਕ ਕੇ 5 ਦਿਨ ਦੀ ਉਮਰ ਦੇ ਵਿਚ ਜੋ ਹੈ ਚੱਕ ਕੇ ਸਵਾਮੀ ਰਾਮਾਨੰਦ ਜੀ ਦੇ ਪਾਸ ਲੈ ਕੇ ਆਇਆ, ਜੋ ਕਿ ਉਸਦੇ ਘਰ ਦੇ ਵਿਚ ਹੀ ਮੌਜੂਦ ਹਨ। ਪਰਸਪਰ ਨੇਤ ਲੜੇ, ਪਿਛਲੀ ਸੇਵਾ ਬੰਦਗੀ ਯਾਦ ਆਈ। ਸਵਾਮੀ ਰਾਮਾਨੰਦ ਦੇ ਮਨ ਵਿਚ ਵੀ ਉਸਦੀ ਯਾਦ ਤਾਜ਼ਾ ਹੋ ਗਈ ਕਿ ਗਲਤੀ ਥੋੜੀ ਸੀ, ਸਜ਼ਾ ਬਹੁਤੀ ਦਿੱਤੀ ਗਈ। ਉਸਦਾ ਪ੍ਰੇਮ ਉਨ੍ਹਾਂ ਦਾ ਵੀ ਗਲ ਭਰਿਆ ਔਰ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਆਖਣ ਲੱਗੇ ਬੇਟਾ, ਜੋ ਕੁਛ ਹੋ ਗਿਆ ਸੋ ਹੋ ਗਿਆ, ਹੁਣ ਤੂੰ ਐਸਾ ਖਿਆਲ ਨਾ ਕਰ, ਹੁਣ ਦੁੱਧ ਪੀ ਮਾਤਾ ਦਾ ਤਾਂ ਕਿ ਜੀਵਨ ਬਚ ਸਕੇ ਔਰ ਪ੍ਰਮਾਤਮਾ ਦਾ ਨਾਮ ਜੋ ਮਹਾਂਮੰਤਰ ਹੈ ਰਾਮ ਦਾ ਨਾਮ ਉਸ ਨੂੰ ਆਪਣੀ ਰਸਨਾ ਤੋਂ ਰਵਿਦਾਸ ਭਗਤ ਨੂੰ 5 ਦਿਨ ਦੀ ਉਮਰ ਦੇ ਵਿਚ ਹੀ ਸੁਣਾ ਦਿੱਤਾ, ਜੋ ਕਿ ਗੁਰੂ ਦੇ ਉਪਦੇਸ਼ ਤੋਂ ਬਗੈਰ ਗੁਰਮੰਤਰਹੀਨ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੇ, ਕੁਕਰੈ ਸੁਕਰੈ ਗਦ ਵੈ ਕਾਕੈ ਸਰਪ ਨੇ ਤੁਰਖ ਲੈ, ਜੋ ਗੁਰੂ ਮੰਤਰ ਤੋਂ ਹੀਣਾ ਪੁਰਸ਼ ਹੈ ਨਸਖਣਾ ਹੈ ਉਸਦਾ ਜਨਮ ਤਰਕਾਰ ਯੋਗ ਹੈ। ਔਰ ਇਹ ਜੂਨਾਂ ਦੇ ਵਿਚੋਂ ਫਿਰਦਾ, ਕੁਕਰੈ ਸੁਕਰੈ ਗਰਦ ਵੈ ਸਰਪ ਨੇ ਕਾਕੈ ਤੁਲਖ ਲੈ, ਖਾਵਾਂ ਦੀ ਸੂਰਾਂ ਦੀ ਕੁੱਤਿਆਂ ਦੀ ਗਧਿਆਂ ਦੀ ਸਰਪਾਂ ਦੀ ਜੂਨੀ ਦੇ ਵਿਚ ਉਹ ਅਵਸ ਜਾਵੇਗਾ, ਜਿਸ ਨੂੰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਪ੍ਰਪੱਕ ਕਰ ਦਿੱਤੀ ਹੈ। ਜੋ ਗੁਰੂ ਮੰਤਰ ਤੋਂ ਪੁਰਸ਼ੀਣਾ ਹੈ, ਗੁਰੂ ਤੋਂ ਹੀਣਾ ਹੈ, ਖਾਲੀ ਹੈ, ਜਿਸਨੇ ਗੁਰਮੰਤਰ ਨਹੀਂ ਲਿਆ, ਗੁਰਮਰਯਾਦਾ ਦੇ ਅਨੁਸਾਰ ਅੰਮ੍ਰਿਤਪਾਨ ਨਹੀਂ ਕਰਿਆ, ਗੁਰੂ ਦੀ ਮਰਯਾਦਾ ਤੋਂ ਗੁਰੂ ਮੰਤਰ ਤੋਂ ਹੀਣਾ ਹੀ ਸੰਸਾਰ ਤੋਂ ਚਲਿਆ ਗਿਆ, ਉਹ ਇਹ ਜੂਨਾਂ ਦੇ ਵਿਚ ਅਵਸ ਆ ਕੇ ਇਨ੍ਹਾਂ ਦੇ ਵਿਚ ਦੁੱਖ ਭੁਗਤੇਗਾ, ਜੋ ਗੁਰੂ ਸਾਹਿਬ ਨੇ ਐਸੇ ਫੁਰਮਾਨ ਕੀਤਾ ਹੈ।
ਕਾਮਾ ਕੁੱਤਿਆਂ ਗਲਿਆਂ ਦੀ ਜੁਨੀ ਪੈਣਗੇ ਜਿਨਾਰੇ ਗੁਰੂ ਨਹੀਂ ਉਤਾਰਿਆ, ਕਾਮਾ ਕੁੱਤਿਆਂ ਗਲਿਆਂ ਦੀ ਜੁਨੀ ਪੈਣਗੇ ਜਿਨਾਰੇ ਗੁਰੂ ਨਹੀਂ ਉਤਾਰਿਆ।
ਮੰਤਰ ਤੋਂ ਹੀਣਾ ਹੈ, ਖਾਲੀ ਹੈ, ਉਸਨੂੰ ਇਹ ਜੂਨਾਂ ਦੇ ਵਿਚ ਸਰੀਰ ਛੱਡ ਕੇ ਅਵਸ ਜਾਣਾ ਪਵੇਗਾ। ਇਸ ਵਾਸਤੇ ਇਹ ਮਰਯਾਦਾ ਭਗਤ ਰਵਿਦਾਸ ਜੀ ਨੂੰ ਸਵਾਮੀ ਰਾਮਾਨੰਦ ਨੇ 5 ਦਿਨ ਦੀ ਉਮਰ ਦੇ ਵਿਚ ਹੀ ਪੂਰੀ ਕਰ ਦਿੱਤੀ। ਜੋ ਮਹਾਂਮੰਤਰ ਰਾਮ ਦਾ ਨਾਮ ਉਸਨੂੰ ਆਪਣੀ ਪਾਵਨ ਰਸਨਾ ਤੋਂ ਸੁਣਾ ਦਿੱਤਾ ਔਰ ਆਖ ਦਿੱਤਾ, ਬੇਟਾ ਇਸ ਦਾ ਨਾਮ ਜਪੋ। 5 ਦਿਨ ਦੀ ਉਮਰ ਦੇ ਵਿਚ ਹੀ ਉਸ ਨੂੰ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ। ਜਿਹੜਾ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਨੂੰ ਉਤਾਰਨ ਦੇ ਵਾਸਤੇ ਸੱਤਾਂ ਦੀਪਾਂ ਨੌਵਾਂ ਖੰਡਾਂ ਦੇ ਵਿਚ ਵਿਚਰ ਕੇ ਚੱਕਰ ਲਗਾ ਕੇ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲਯੁਗ ਦੇ ਜੀਵਾਂ ਨੂੰ ਤਾਰਨ ਦੇ ਵਾਸਤੇ ਸਤਨਾਮ ਦੇ ਮੰਤਰ ਦੁਆਰਾ ਆਪ ਜੀ ਨੇ ਰਟਨ ਕਰਕੇ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਨਾਮ ਜਪਣ ਦਾ ਇਹ ਉਪਦੇਸ਼ ਦਿੱਤਾ।
ਜਪ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ 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 ਜੀ
ਦੇ ਨਾਲ ਇਸ ਮੰਤਰ ਦੇ ਬਲ ਦੁਆਰਾ ਸੜਦੇ ਬਲਦੇ ਸੰਸਾਰ ਨੂੰ ਬਾਬਾ ਦੇਖੇ ਧਿਆਨਤਰ ਜਲਤੀ ਸਾ ਪ੍ਰਿਥਵੀ ਦਿਸ ਆਈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਧਿਆਨ ਲਾ ਕੇ ਦੇਖਿਆ ਸਾਰੀ ਪ੍ਰਿਥਵੀ ਜਲ ਰਹੀ, ਸੜ ਰਹੇ ਹਨ ਲੋਕਾਂ ਦੇ ਮਨ, ਉਹਨਾਂ ਨੂੰ ਸੜੇ ਹੋਏ ਮਨਾਂ ਨੂੰ ਸ਼ਾਂਤ ਕਰਨ ਦੇ ਵਾਸਤੇ ਸਤਨਾਮ ਦਾ ਨਾਮ ਰੂਪੀ ਅਮਰ ਦਾ ਛਿੱਟਾ ਦੇ ਕੇ ਸਾਰਿਆਂ ਨੂੰ ਸ਼ਾਂਤ ਕੀਤਾ। ਇਹ ਉਪਦੇਸ਼ ਮਹਾਮੰਤਰ ਦਾ ਜੋ ਸਵਾਮੀ ਰਾਮਾਨੰਦ ਨੇ ਆਪਣੇ ਮਰੀਜ਼ ਜਿਸ ਨੇ ਪਿਛਲੇ ਜਨਮ ਵਿਚ ਬਹੁਤ ਸਾਰੀ ਸੇਵਾ ਕਰੀ, ਬ੍ਰਹਮਚਾਰੀ ਨੇ ਉਹਨਾਂ ਦੀ ਆਗਿਆ ਮੰਨ ਕੇ ਜਨਮ ਧਾਰਨ ਕੀਤਾ, ਉਸ ਨੂੰ 5 ਦਿਨ ਦੀ ਆਰਜਾ ਦੇ ਵਿਚ ਰਾਮ ਦਾ ਨਾਮ ਮਹਾਮੰਤਰ ਸ਼ੁਭ ਉਪਦੇਸ਼ ਬਖਸ਼ ਕੀਤਾ। ਵਾਪਸ ਮੁੜ ਆਏ। ਜੋ ਜ਼ਿੰਦਗੀ ਉਮਰ ਵਧਦੀ ਜਾ ਰਹੀ ਹੈ, ਬਚਪਨ ਤੋਂ ਜਵਾਨੀ ਜੋ ਅਵਸਥਾ ਆਈ, ਘਰਦਿਆਂ ਦੇ ਨਾਲ ਖਿਆਲ ਮੇਲ ਨਹੀਂ ਖਾਂਦੇ, ਕਿਉਂਕਿ ਘਰਦਿਆਂ ਦੇ ਸੰਸਾਰੀ ਲੋਕਾਂ ਦੇ ਖਿਆਲ ਹੋਰ, ਭਗਤਾਂ ਦੇ ਹੋਰ। ਭਗਤਾਂ ਤੈਸਾ ਸਾਰੀਆਂ ਜੋੜ ਕਦੇ ਨਾ ਆਇਆ, ਉਹਨਾਂ ਦਾ ਜੋੜ ਨਹੀਂ। ਇਸ ਵਾਸਤੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖ ਮਾਰਗ ਚੱਲਣਾ, ਲਾਭ ਲੋਭ ਹੰਕਾਰ ਤਾਹ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸ਼ਾਦੀ ਜਿਨੀ ਆਪ ਤਰਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।
ਤੇਰੇ ਭਗਤਾਂ ਦੀ ਚਾਲ ਨਿਰਾਲੀ, ਤੇਰਾ ਭਗਤਾਂ ਦੀ ਚਾਲ ਨਿਰਾਲੀ, ਭਗਤਾਂ ਦੀ ਚਾਲ ਨਿਰਾਲੀ, ਤੇਰੇ ਆਮ ਭਗਤਾਂ ਦੀ ਚਾਲ ਨਿਰਾਲੀ।
ਚਾਲ ਨਾਲੀ ਤੇਰੇ ਹਾਂ ਭਗਤਾਂ ਦੀ ਚਾਲ ਨਾਲੀ, ਚਾਲ ਨਾਲੀ ਤੇਰੇ ਹਾਂ ਭਗਤਾਂ ਦੀ ਚਾਲ ਨਾਲੀ।
ਭਗਤਾਂ ਦੀ ਚਾਲ ਨਰਾਲੀ ਤੇਰੇ ਭਗਤਾਂ ਦੀ ਚਾਲ ਨਰਾਲੀ
ਪ੍ਰਭੂ ਦਾ ਭਗਤ ਹੈ। ਭਗਤੀ ਕਰਨ ਵਾਲਾ ਉਸ ਦੀ ਚਾਲ, ਉਸ ਦੀ ਤੋਰ, ਉਸ ਦੀ ਬੋਲ, ਬੈਠਣਾ ਉੱਠਣਾ ਸਭ ਸੰਸਾਰ ਨਾਲੋਂ ਵੱਖਰਾ ਹੋ ਜਾਂਦਾ। ਇਸ ਵਾਸਤੇ ਉਸ ਦੇ ਖਿਆਲ ਹੋਰ, ਮਾਤਾ ਪਿਤਾ ਦੇ ਖਿਆਲ ਹੋਰ। ਆਪਸ ਪਰ ਜਦੋਂ ਖਿਆਲ ਨਾ ਮਿਲੇ ਤਾਂ ਆਪ ਜੀ ਦਾ ਸਵਾਲ ਬਣ ਕੇ ਛਕਣਾ, ਬੰਦਗੀ ਕਰਨੀ, ਸੱਚ ਬੋਲਣਾ, ਝੂਠ ਤੋਂ ਗਰੇਜ ਕਰਨਾ, ਕਿਸੇ ਨਾਲ ਨਫ਼ਰਤ ਨਾ ਕਰਨਾ, ਬੇਈਮਾਨੀ, ਠੱਗੀ, ਛਲ ਕਪਟ ਤੋਂ ਰਹਿਤ, ਇਹ ਸਵਾਲ ਸੰਤ ਸੇਵੀ ਕਰਦਿਆਂ ਨੂੰ ਨਾ ਪਾਇਆ। ਉਨ੍ਹਾਂ ਨੇ ਆਪ ਨੂੰ ਅੱਡ ਕਰ ਦਿੱਤਾ ਸ਼ਾਦੀ ਕਰਕੇ ਕਿ ਆਪ ਦੀ ਰੋਜੀ ਕਮਾਓ ਔਰ ਖਾਓ। ਜਦੋਂ ਘਰੋਂ ਅੱਡ ਕਰ ਦਿੱਤਾ, ਦਿੱਤਾ ਵੀ ਕੁਝ ਨਾ, ਘਰ ਦੇ ਪਿਛਵਾੜੇ ਛੋਟੀ ਜਿਹੀ ਜਗ੍ਹਾ ਰਸਤੇ ਦੇ ਉੱਪਰ ਉਹ ਦੇ ਦਿੱਤੀ, ਉਸ ਦੇ ਉੱਪਰ ਛਪਰੀ ਬਣਾ ਲਈ। ਛਪਰੀ ਬਣਾਈ ਹੋਈ, ਉਸ ਛਪਰੀ ਦੇ ਵਿੱਚ ਹੀ ਠਾਕਰਾਂ ਦੀ ਪੂਜਾ ਪ੍ਰਤਿਸ਼ਠਾ ਕਰਦਾ, ਆਪ ਛਪਰੀ ਤੋਂ ਬਾਹਰ ਹੀ ਸੌਂਦਾ ਔਰ ਉੱਥੇ ਬੈਠ ਕੇ ਆਪਣੇ ਜੋੜੇ ਆਦਿ ਗੰਢਣ ਦਾ ਜੋ ਕੰਮ ਪਿਤਾ ਪੁਰਖੀ ਹੈ ਉਹ ਕਰਦਾ ਹੈ। ਸਤਨਾਮ ਪਰਮਾਤਮਾ ਦਾ ਰੂਪ, ਜੋ ਉਸ ਦਾ ਨਾਮ ਹਰ ਸਮੇਂ ਅੰਦਰ ਆਉ ਜਾਰੀ ਹੈ, ਜਿਸ ਦਾ ਨਾਮ ਉਸ ਸਵਾਮੀ ਰਾਮਾਨੰਦ ਨੇ ਉਸਨੂੰ ਪੰਜ ਦਿਨ ਦੀ ਆਰ ਜਾਵੇ ਸੁਣਾਇਆ, ਮਹਾਮੰਤਰ ਰਾਮ ਦਾ ਨਾਮ ਉਸਨੂੰ ਬਾਰੰਬਾਰ ਜੇ ਬਾਦੇ ਨਾਲ ਜਪਦਾ ਹੈ, ਜਿਸ ਨੂੰ ਆਪਣੀ ਰਸਨਾ ਦੇ ਨਾਲ ਜਪਦਾ ਜਪਦਾ ਉਸ ਦੇ ਵਿਚ ਤਦਾਕਾਰ ਹੋ ਗਿਆ, ਉਹ ਰਾਮ ਦਾ ਨਾਮ ਹਿਰਦੇ ਦੇ ਵਿਚ ਬਸ ਜਾਂਦਾ ਹੈ। ਬਸੇ ਹੋਏ ਰਾਮ ਦੇ ਨਾਮ ਦੇ ਨਾਲ ਇਤਨਾ ਪਿਆਰ, ਇਤਨਾ ਪ੍ਰੇਮ, ਇਤਨੀ ਪ੍ਰੀਤ ਹੋ ਗਈ ਕਿ ਜੇ ਵਿਸਰਦਾ ਹੈ ਤਾਂ ਮੌਤ ਵਰਗੀ ਦਸ਼ਾ ਹੈ ਔਰ ਜੇ ਯਾਦ ਆਉਂਦਾ ਹੈ ਤਾਂ ਜੀਵਿਤ ਪਾ ਦੇ ਵਿਚ ਹੈ। ਇਤਨਾ ਪ੍ਰੇਮ ਦੇ ਵਿਚ ਰੰਗਿਆ ਗਿਆ, ਜੋ ਰਵਿਦਾਸ ਬਾਹਰ ਜੋ ਕਿਰਿਆ ਹੈ ਜੁੱਤੀਆਂ ਗੰਢਣ ਦੀ ਹੈ ਔਰ ਅੰਦਰ ਪਰਮਾਤਮਾ ਦੇ ਨਾਮ ਦਾ ਰੌ ਜਾਰੀ ਹੈ, ਜਿਸ ਦੀ ਬਾਬਤ ਕਿਸੇ ਨੂੰ ਪਤਾ ਨਹੀਂ ਕਿ ਕੌਣ ਹੈ, ਕੀ ਕਰਦਾ ਹੈ। ਬਾਹਰਲੀ ਲੋਕ ਕਿਰਿਆ ਨੂੰ ਦੇਖ ਕੇ, ਗਰੀਬੀ ਵਾਲੀ ਦਸ਼ਾ ਨੂੰ ਦੇਖ ਕੇ ਲੋਕ ਹਾਸੀ ਕਰਦੇ, ਦਾਰਿਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ, ਨਾਵਨਿਧੀ 18 ਸਿੱਧੀ ਕਰਤ ਲੈ ਸਭ ਕਿਰਪਾ ਤੁਮਾਰੀ। ਆਖਦੇ ਹਨ ਭਗਤ ਰਵਿਦਾਸ ਕਿ ਬਾਹਰਲੀ ਗਰੀਬੀ ਵਾਲੀ ਦਸ਼ਾ ਨੂੰ ਦੇਖ ਕੇ ਲੋਕ ਮੈਨੂੰ ਹਾਸੀ ਕਰਦੇ ਕਿ ਇੱਕ ਗਰੀਬ ਹੈ, ਗਰੀਬ ਨੂੰ ਦੇਖ ਕੇ ਹਰੇਕ ਹੱਸਦਾ, ਪਰ ਨਵਨਿਧੀਆਂ 18 ਸਿੱਧੀਆਂ ਮੇਰੇ ਹੱਥ ਦੀ ਤਲੀ ਦੇ ਉੱਪਰ ਐ ਟਿੱਕੀਆਂ ਹੋਈਆਂ ਹਨ ਜਿਵੇਂ ਹੱਥ ਦੇ ਉੱਪਰ ਕੋਈ ਪਈ ਵਸਤੂ ਦਿਖਦੀ ਇਹ ਸਭ ਪ੍ਰਮਾਤਮਾ ਦੀ ਕਿਰਪਾ। ਨੌ ਨਿਧੀਆਂ 18 ਸਿੱਧੀਆਂ ਹਰ ਸਮੇਂ ਹੱਥ ਜੋੜੀ ਖੜੀਆਂ ਰਹਿੰਦੀਆਂ ਹਨ, ਪਰ ਲੋਕ ਗਰੀਬੀ ਵਾਲੀ ਦਸ਼ਾ ਦੇ ਕੇ ਹੱਸਦੇ। ਇਸ ਤਰ੍ਹਾਂ ਭਗਤ ਰਵਿਦਾਸ ਛਪਰੀ ਬਣਾ ਕੇ ਆਪਣੇ ਪਿਤਾ ਪੁਰਖੀ ਕੰਮ ਨੂੰ ਕਰ ਰਿਹਾ ਹੈ। ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿਚ ਮਰੇਟਾ, ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਟੋਏ ਟੋਰ ਸਮੇਟਾ। ਉਸ ਦਾ ਜੋ ਜੀਵਨ ਪ੍ਰਸੰਗ ਜੀਵਨ ਚਰਿੱਤਰ ਕੌਤਕ ਜਿਤਨੇ ਕ ਉਸਨੇ ਆਪਣੀ ਜਿੰਦਗੀ ਦੇ ਵਿਚ ਕਰੇ, ਉਨ੍ਹਾਂ ਦੀ ਬਾਤ ਕੱਲ ਨੂੰ ਵਿਚਾਰ ਕਰਾਂਗੇ। ਟਾਈਮ ਹੋ ਚੁੱਕਾ, ਸਾਰੇ ਪ੍ਰੇਮੀ ਗੁਰੂ ਸਤੋਤਰ ਬੋਲੋ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਸੋਹਣਾ ਸੇਵਾ।